ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਆਪਣੇ ਬਲਿਹਾਰੇ, ਜਿਨ ਪੂਰਨ ਪੈਜ ਸਵਾਰੇ। ਗੁਰ ਆਪਣੇ ਬਲਿਹਾਰੇ, ਜਿਨ ਪੂਰਨ ਪੈਜ ਸਵਾਰੇ। ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ। ਸੰਤੋ ਤਿਸ ਬਿਨ ਅਵਰ ਨ ਕੋਏ, ਕਰਨ ਕਾਰਨ ਪ੍ਰਭ ਸੋਏ। ਰਹਾਉ ਪ੍ਰਭ ਆਪਣੇ ਵਰ ਦੀਨੇ, ਸਗਲ ਜੀਵਸ ਕੀਨੇ। ਜਨ ਨਾਨਕ ਨਾਮ ਧਿਆਇਆ, ਤਾ ਸਗਲੇ ਦੁੱਖ ਮਿਟਾਇਆ। ਜਨ ਨਾਨਕ ਨਾਮ ਧਿਆਇਆ, ਤਾ ਸਗਲੇ ਦੁੱਖ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਨਹੀਂ ਜਾਨ ਜਾਇ ਕਸੁ ਰੂਪ ਰੇਖੰ, ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ। ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ। ਮੁਕ ਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਧਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਧਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ, ਕਲਯੁਗੀ ਜੀਵੋਂ ਕੇ ਉਧਾਰ ਕਰਤਾ, ਸਾਹਿਬ ਸਹਾਬਾ ਜੋਤ ਰੂਪ ਹਰ ਆਪ, ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਥਾਹ ਨਿਵਾਜਿਸ਼ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ, ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ, ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਇਹ ਸੰਸਾਰ ਤੋਂ ਸਭ ਦੇ ਪਵਿੱਤਰ ਅਸਥਾਨ ਜਿਸ ਵਰਗਾ ਹੋਰ ਅਸਥਾਨ ਕੋਈ ਤਿੰਨਾਂ ਲੋਕਾਂ 'ਚ ਦਿਖਾਈ ਨਹੀਂ ਪੈਂਦਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁਬਾਰਕ ਹੁਕਮਨਾਮੇ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਧੰਨ ਧੰਨ ਗੁਰੂਦੇਵ ਪ੍ਰਤੱਖ ਹਰ ਸਤਿਗੁਰੂ ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ। ਜੀਵਨ ਦੀ ਰਮਜ ਸਮਝਾਵਣ ਵਾਸਤੇ ਇਹ ਬੋਲ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਪ੍ਰਦਾਨ ਕੀਤੇ ਹਨ। ਇਹਨਾਂ ਪਾਵਨ ਬਚਨਾਂ ਦੀ ਜੋ ਮਰਕਜ਼ੀ ਪੰਗਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਆਖੀ ਹੈ। ਉਸ ਵਿੱਚ ਮੇਰੇ ਗੁਰੂਦੇਵ ਬੜਾ ਰਸਕ ਫੁਰਮਾਨ ਕਰਦੇ ਨੇ, ਆਨੰਦਦਾਇਕ ਬੋਲ ਆਖਦੇ ਹੋਏ ਕਹਿੰਦੇ ਨੇ, ਸੰਤੋ ਤਿਸ ਬਿਨ ਅਵਰ ਨ ਕੋਈ, ਕਰਨ ਕਾਰਨ ਪ੍ਰਭ ਸੋਈ। ਇਹ ਰਹਾਉ ਵਾਲੇ ਬੋਲ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਇਸ ਪਾਵਨ ਸ਼ਬਦ ਦੇ। ਬੜੀ ਇਕਾਗਰਤਾ ਨਾਲ ਸਰਵਣ ਕਰਨਾ ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆ ਜਾਏ। ਸਾਡੀ ਮਨੁੱਖਾ ਜ਼ਿੰਦਗੀ ਦਾ ਇੱਕ ਵੱਡਾ ਲਾਭ ਦਿਖਾਈ ਪੈਂਦਾ ਹੈ ਔਰ ਉਹ ਲਾਭ ਹੈ ਜਪ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਕਰਦਿਆਂ ਸੁਰਤ ਦਾ ਮੁਕਾਮ ਇਹ ਬਣ ਜਾਏ ਕਿ ਕਰਤਾ ਪੁਰਖ ਤੋਂ ਬਿਨਾਂ ਕੋਈ ਦਿਖਾਈ ਹੀ ਨਾ ਪਵੇ। ਇਹ ਦ੍ਰਿਸ਼ਟੀ ਸੰਸਾਰ 'ਤੇ ਕੇਵਲ ਅਤੇ ਕੇਵਲ ਅਗਰ ਦਿਖਾਈ ਪੈਂਦੀ ਹੈ, ਜਿੱਥੇ ਕਰਤਾ ਪੁਰਖ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਦਿਖਾਈ ਹੀ ਨਹੀਂ ਪਿਆ, ਤੋ ਇਹ ਮਹਾਨ ਬੁਲੰਦ ਦ੍ਰਿਸ਼ਟੀ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਹੈ, ਹੋਰ ਕਿਧਰੇ ਇਹ ਦ੍ਰਿਸ਼ਟੀ ਦਿਖਾਈ ਨਹੀਂ ਪੈਂਦੀ। ਜਿੱਥੇ ਦ੍ਰਿਸ਼ਟੀ ਬਣ ਜਾਂਦੀ ਹੈ ਬੜੇ ਧਿਆਨ ਨਾਲ ਸਰਵਣ ਕਰਨਾ, ਇਹ ਪਾਰ ਬ੍ਰਹਮ ਪਰਮੇਸ਼ਵਰ ਰੂਪ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਂਬੋਲ ਨੇ। ਭਾਵੇਂ ਆਪ ਸਤਿਗੁਰੂ ਜੀ ਦੇ ਇਸ ਪਾਵਨ ਦਰਬਾਰ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ ਜਾਂ ਫਿਰ ਦੂਰ ਦਰਾਜ ਦੇ ਇਲਾਕਿਆਂ ਵਿੱਚ ਆਪਣੇ ਪਰਿਵਾਰ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ, ਬੜੇ ਧਿਆਨ ਨਾਲ ਇਹਨਾਂ ਬੋਲਾਂ ਨੂੰ ਸਰਵਣ ਕਰਨਾ। ਆਪ ਜੀਆਂ ਦੇ ਕਦਮਾਂ ਦੀ ਖਾਕ ਮਸਤਕ 'ਤੇ ਲਾਉਂਦਿਆਂ ਮੈਂ ਨਿਮਰਤਾ ਸਹਿਤ ਗੁਜ਼ਾਰਿਸ਼ ਕਰਨਾ ਚਾਹੁੰਦਾ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਇਹ ਦ੍ਰਿਸ਼ਟੀ, ਇਹ ਨਜ਼ਰੀਆ ਔਰ ਸੁਰਤ ਦੀ ਮਹਾਨ ਬੁਲੰਦੀ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਦਿਖਾਈ ਪੈਂਦੀ ਹੈ। ਪਛਾਣ ਕੀ ਹੈ? ਹਰ ਵੇਲੇ आनंद विच मुस्कुरांदिया होया उसनों देखिया जा सकता है, जिस दी सुरत जिस दा हिरदा इस अध्यात्मक बुलंदी ते पहुंचया है कि परमात्मा तो बिना होर कोई नहीं है, उसनों हर वेले आनंद विच देखिया जा सकता है। बाकी थाई किधरे ऐसा दिखाई नहीं पैंदा, बड़े बड़े अपने आप नू संत अखवाण वाले लोग, देवी देवते अखवाण वाले लोग, पीर पैगंबर औलिया ते अवतारां दी जिंदगी नू जे देखिए तां किधरे किधरे सुरत दा खिंडाओ दिखाई पै जांदा है। सुरत विच खिंडाओ जद आउंदा है दुख बणदा है, ते जद दुख बणदा है फिर मनुख दे नेत्रां चो आंसू वगदे होए दिखाई पैंदे। इन्हां शब्दां नू मैं फिर तो दोहराना चाहुंदा, जद भी सुरत विच खिंडाओ बणदा है उस वेले दुख व्यापदा है, और जद दुख व्यापदा है तां मनुख नूं रोंदे होए तकिया जा सकदा है, कुरलाउंदे होए तकिया जा सकदा है। साडे देश दे पूजनीक अवतार श्री राम दे जीवन दी इक गाथा मैं आप दे नज़र करना चाहुंदा। उस दिन महाराजा दशरथ ने सारी अयोध्या विच ये डौंडी पिटवाई, ढंडोरा दिलवाया, बई मैं उही करन लगा हाँ जो अयोध्या दे सारे लोग चाहते ने, और इस इच्छा नू पूर्ण करदिया मैं कल नू अपने वड्डे पुत्र युवराज श्री राम नू अयोध्या दे सिंघासन ते राज तिलक देवांगा। ये खबर पूरे शहर विच ते रियासत विच एक बड़ी वड्डी खुशी दी खबर बन के फैल गई, और चारे पासियां तो लोग सवेर होंदियां और उस तो भी पहला अयोध्या विच पहुँच गए सन। अयोध्या दे लोगों ने भी अपने घरां नू बड़े सोहणे फुल्लां नाल सजाया, बड़ा खुशी का माहौल बनया होया सी। अहलकार ते दरबारी सारे सज तज के आए सन, क्योंकि अज उन्होंने नवा राजा मिलन वाला है, और वो राजा भी कोई आम राजा नहीं, श्री राम जैसा राजा। ये उन्होंने मन विच उत्साह का कारण सी। महाराजा दशरथ ने भी आप कारकुना विच खड़े होके, कर्मचारियों विच खड़े होके उचेचा राज दरबार नू सजाया सी। कोई दीवार ते कोई थमला नज़र नहीं सी आ रहा, इंज लगदा सी जिवें सारा राज दरबार फुल्लां नाल बनया होया होवे। होर भी सुगंधित करन वाले पदार्थ छिड़के गए सन, विशेष दीपमाला सी, संगीतकार बुलाए हुए सन। क्योंकि जदों श्री राम दे मस्तक ते महाराजा दशरथ ने राजगद्दी दा तिलक करना सी, राजगुरु ने आउणा सी, उस वेले संगीत भी अलापिया जाना सी, और होर भी ऐसियां विधियां ऐसे उन्होंने इंतजाम किए सन जिस नाल खुशी विच चार गुणा होर वाधा हो सके। तरह तरह के पकवान बनाए सन, तरह तरह की सजावट की सी, और श्री राम भी बड़े उत्साह विच बस्तर पा के सुचे मोतियां दियां माला गल च पा के, बस एक मुकट ही बाकी सी, राज तिलक ते मुकट बाकी सी, बाकी सारे बस्तर उन्हां दे राजकुमार ते है ही सन, अज महाराजियां वाले सन। पर ज्यों श्री राम दसे हुए समय मुताबक जो महूरत उन्हां विद्वानां ने दसिया सी सिंघासन वल वधण लगे, एकदम सिपाहियों ने अगे तलवार कर दिती, क्या श्री राम सिंघासन ते तुसी नहीं जा सकते। श्री राम ने अपने पिता महाराजा दशरथ वल देखिया, भई सारे ऐलान होया, इन्हां सिपाहियों ने क्यों रोक दिता। महाराजा दशरथ भी थल्ले वेखदे पए सन और नहीं देखिया गया श्री राम कोलों महाराजा दशरथ दा चेहरा, और ना ही देखण होया महाराजा दशरथ तो श्री राम दा चेहरा। दोवां दीआं अखां आंसुआं नाल भरियां होईआं सन। ये फरमान सुनाया गया बई महाराजा दशरथ दी आग्या अनुसार अयोध्या दा राज तिलक राजकुमार भरत नूं दित्ता जांदा है ते श्री राम नूं 14 साल का बनवास दिता जाता। उस वेले सारी अयोध्या भी रो पई सी और श्री राम दे भी आंसू रुकते नहीं पे सन। महाराज दे दो बोल ने कन्ने रोवे राम निकाला पया। श्री राम जी नूं रोंदे हुए देखिया गया, क्यों बड़े महा बोल गुरु ग्रंथ साहिब जी दे, रोवे राम निकाला पया सीता लखमण विछड़ गया। महाराज जी दे अगमी बोल ने ये रोना दसदा है कि सुरत विच खिंडाओ बनिया, जे खिंडाओ बनिया ते तां दुख बनिया, जे दुख बनिया है तो दुख ही आंसू बन के अखां विच प्रगट होया। ये कोई खुशी दे आंसू नहीं जो श्री राम दियां अखां विचों वगदे पए ने। होर तुहानू बड़े दिखाई पैणगे। इब्राहिम खुदा ने पुछ लिया, क्या इब्राहिम कोई ऐसा है जो तेनू मेरे नालों भी ज़्यादा चंगा लगदा होवे। उसने कहा हाँ खुदाया, मेरा जेड़ा पुत्र है ना वो मैनू बहुत चंगा लगता है। परमात्मा की प्रीत च दो प्रीतां नहीं रखियां जा सकदियां, या संसार रख लवो या निरंकार रख लवो, दो गल्लां नहीं हो सकदियां। इसलिए परमात्मा खुदा ने कहा भई फिर इस तरह है, तेरी इच्छा है ਭਾਵੇਂ ਪੁੱਤਰ ਤੋਂ ਮੇਰੀ ਪ੍ਰੀਤ ਨੂੰ ਕੁਰਬਾਨ ਕਰ ਦੇ ਅਤੇ ਭਾਵੇਂ ਮੇਰੇ ਪਿਆਰ ਤੋਂ ਪੁੱਤਰ ਨੂੰ ਕੁਰਬਾਨ ਕਰ ਦੇ, ਤੇਰੀ ਇੱਛਾ ਹੈ। ਪੁੱਤਰ ਕੁਰਬਾਨ ਕਰਦਿਆਂ ਹੋਇਆਂ ਸੁਰਤ ਦਾ ਖੰਡਾਓ ਬਣਿਆ, ਭਾਵੇਂ ਕੁਛ ਵਿਧੀ ਹੋਰ ਬਣਾ ਲਈ ਗਈ ਸੀ। ਪੁੱਤਰ ਦੀ ਜਗ੍ਹਾ ਉਹਨਾਂ ਦੇ ਅਨੁਯਾਈਆਂ ਨੇ ਇੱਕ ਛਤਰਾ ਭੇਡੂ ਰੱਖ ਦਿੱਤਾ ਸੀ, पर बोध ना होया। इब्राहिम दियां अखां विच्चों भी आंसू निकल गए, भावें उन्होंने अखां ते पट्टी बनी हुई सी, मैं ये देख नहीं सकता। सुरत दा खंडाओ दुख बनता है। संसार ते कौन कितना दुखी है, आप सारे स्याणे पुरुष बैठे हो और सरवण करदे पए हो, बस इतना ही कोई दुखी है जितनी सुरत खिंडी हुई है। सुरत दा खंडाओ गहरे दुख दा कारण है ते सुरत दा ठहराओ सुख दा कारण है, आनंद दा कारण है। उम्मीद गल पकड़ विच आई होवेगी। पर उस वेले दुख बनदा जद मनुख इस गल नू गहराई तो एक्सैप्ट कर लैंदा है, मन लैंदा है कि मेरे वास्ते यह गल फलाने ने आखी है। उस दे अंदरों ये सुरत निकल जाती है कि परमात्मा करदा पिया, होर कोई नहीं करदा पिया। होर अनेकां इहो जिहियां उदाहरणां ने जद अवतारां नूं पैगंबरां नूं रोंदे हुए देखिया गया। हज़रत ईसा ईसाइयत दे बानी और संसार ते सब तो वड्डी गिणती विच जे कोई मत है ते वो ईसाई मत है। जद सलीब ते उन्हां नूं टंगिया जाण लगा ਜਲਾਦ ਨੇ ਕਿਹਾ ਬਈ ਹੁਣ ਵੀ ਤੁਸੀਂ ਮੰਨ ਜਾਓ, ਨਹੀਂ ਤਾਂ ਤੁਹਾਡੇ ਹੱਥਾਂ ਵਿੱਚ ਪੈਰਾਂ ਵਿੱਚ ਵੱਡੇ ਵੱਡੇ ਕਿੱਲ ਠੋਕ ਦਿੱਤੇ ਜਾਣਗੇ ਅਤੇ ਫਿਰ ਹੌਲੀ ਹੌਲੀ ਧੁੱਪ ਵਿੱਚ ਸੁੱਕ ਸੁੱਕ ਕੇ ਤੁਹਾਡੇ ਪ੍ਰਾਣ ਨਿਕਲਣਗੇ। ਇਤਨੀ ਭਿਆਨਕ ਸਜ਼ਾ ਦਿੱਤੀ ਗਈ। ਇਹ ਸੁਣ ਕੇ ਹਜ਼ਰਤ ਈਸਾ ਦੇ ਨੇਤਰਾਂ ਵਿੱਚ ਵੀ ਜਲ ਆ ਗਿਆ ਸੀ ਅਤੇ ਕਿਹਾ, ਹੇ ਖੁਦਾ, ਇਹ ਕਿਹੜੇ ਪਾਪ ਗੁਨਾਹੇ ਅਜ਼ੀਮ ਦੀ ਤੂੰ ਮੈਨੂੰ ਸਜ਼ਾ ਦਿੰਦਾ ਪਿਆ ਹੈ। ਉਹਨਾਂ ਦੀ ਅੱਖਾਂ 'ਚ ਆਂਸੂ ਦੇਖੇ ਗਏ। ਮੈਂ ਸਾਰੀ ਦੁਨੀਆ ਦੇ ਲੋਕ ਇਸ ਵਿਚਾਰ ਨੂੰ ਸੁਣ ਰਹੇ ਨੇ, ਮੈਂ ਕੋਈ ਕਟਾਕਸ ਨਹੀਂ ਕਰਦਾ ਪਿਆ, ਕਿਸੇ ਦੀ ਨਿੰਦਾ ਨਹੀਂ ਕਰਦਾ ਪਿਆ, ਅਸਲੀਅਤ ਬਿਆਨ ਕਰਦਾ ਪਿਆ। ਇਹ ਮਹਾਨ ਅਵਸਥਾ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਨਜ਼ਰ ਆਈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਲਾਹੌਰ ਵਿੱਚ ਸੜਦੀ ਹੋਈ ਲੋਹ 'ਤੇ ਬੈਠੇ ਹੋਏ ਸਨ ਅਤੇ ਸਾਈਂ ਮੀਆਂ ਮੀਰ ਬੜੀ ਉੱਚੀ ਸੁਰਤ ਵਾਲੇ ਸਨ, ਬੜੇ ਸਨਮਾਨਯੋਗ ਧਾਰਮਿਕ ਸ਼ਖਸੀਅਤ ਸੀ। ਉਹਨਾਂ ਦੀ ਸੁਰਤ ਵਿੱਚ ਵੀ ਇਹ ਦਿਖਾਈ ਪਿਆ, ਉਹ ਵੀ ਜ਼ਾਰ ਜ਼ਾਰ ਬੱਚਿਆਂ ਦੀ ਤਰ੍ਹਾਂ ਰੋਣ ਲੱਗ ਪਏ ਗੁਰੂ ਪ੍ਰੇਮ ਵਿੱਚ ਅਤੇ ਆਖਣ ਲੱਗੇ, ਮਹਾਰਾਜ ਇਹ ਦ੍ਰਿਸ਼ ਮੇਰੇ ਕੋਲੋਂ ਦੇਖਿਆ ਨਹੀਂ ਜਾਂਦਾ। ਇਹ ਜਿਹੜਾ ਭਿਆਨਕ ਦ੍ਰਿਸ਼ ਹੈ, ਉਹਨਾਂ ਨੇ ਪੰਜ ਬੰਦਿਆਂ ਦੇ ਨਾਮ ਲਏ, ਜਹਾਂਗੀਰ, ਚੰਦੂ, ਸ਼ੇਖ ਅਹਿਮਦ ਸਰਹੰਦੀ, ਮੁਰਤਜ਼ਾ ਖਾਨ ਅਤੇ ਸ਼ੇਖ ਫਤਾ। ਕਿਹਾ, ਮਹਾਰਾਜ ਇਹ ਪੰਜ ਤੁਹਾਡੇ ਕਾਤਲ ਨੇ ਜਿਨ੍ਹਾਂ ਨੇ ਤੁਹਾਨੂੰ ਇਸ ਅੰਜਾਮ ਤੱਕ ਪਹੁੰਚਾਇਆ, ਸੜਦੀ ਹੋਈ ਲੋਹ ਤੱਕ ਲਿਆਂਦਾ। ਹੁਣ ਤੁਸੀਂ ਦੇਖ ਲਓ ਔਰ ਤੁਲਨਾ ਕਰ ਲੈਣਾ, ਆਪ ਆਪਣੀ ਸੁਰਤ ਦੀ ਤਰਾਜ਼ੂ ਵਿੱਚ ਪਾ ਕੇ, ਬੁੱਧ ਦੀ ਤਰਾਜ਼ੂ 'ਚ ਪਾ ਕੇ ਇਹ ਖੁਦ ਹੀ ਤੋਲ ਕੇ ਦੇਖ ਲੈਣਾ ਬਈ ਕਿਹੜਾ ਪੱਲੜਾ ਭਾਰੀ ਨਿਕਲਦਾ ਹੈ। ਜਦ ਸਾਈਂ ਮੀਆਂ ਮੀਰ ਨੇ ਰੋਂਦੇ ਹੋਏ ਕਿਹਾ, ਮੇਰੇ ਕੋਲੋਂ ਤੁਹਾਡਾ ਸੜਦਾ ਹੋਇਆ ਤਨ ਨਹੀਂ ਦੇਖਿਆ ਜਾਂਦਾ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਮੁਬਾਰਕ ਬੋਲ ਆਖੇ ਉਹ ਸਾਡੇ ਇਤਿਹਾਸ ਵਿੱਚ ਸਵਰਨਿਮ ਅੱਖਰਾਂ ਵਿੱਚ ਦਰਜ ਨੇ। ਸਾਹਿਬ ਆਖਣ ਲੱਗੇ, ਬੋਲੇ ਸਤਿਗੁਰ ਸੁਨ ਮੀਆਂ, ਸੁਡੋ ਪ੍ਰੀਤੀ ਚਾਮ ਸੇ, ਤਨ ਜਲਾ ਤੋ ਕਿਆ ਭਇਆ, ਮਨ ਸ਼ਾਂਤ ਹੈ ਹਰੀ ਨਾਮ ਸੇ। ਐ ਸਾਈਂ ਜੀ, ਜੇ ਤੁਹਾਡੇ ਕੋਲ ਦ੍ਰਿਸ਼ਟੀ ਹੈ ਤਾਂ ਸਾਡਾ ਸੜਦਾ ਹੋਇਆ ਤਨ ਨਾ ਦੇਖੋ, ਸਾਡਾ ਸੀਤਲ ਮਨ ਦੇਖੋ, ਅਗਰ ਦੇਖ ਸਕਦੇ ਹੋ। ਔਰ ਫਿਰ ਸਾਹਿਬ ਨੇ ਮੁਸਕੁਰਾਉਂਦੇ ਹੋਏ ਆਖਿਆ, ਸੜਦੀ ਹੋਈ ਲੋਹ 'ਤੇ ਬੈਠ ਕੇ ਅਗਰ ਕਿਸੇ ਨੂੰ ਮੁਸਕੁਰਾਉਂਦਾ ਹੋਇਆ ਤੱਕਿਆ ਗਿਆ ਹੈ ਤਾਂ ਉਹ ਹਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਦਫਾ ਸਾਰੇ ਜਣੇ ਆਪਣੀ ਰਸਨਾ 'ਤੇ ਗੁਰੂ ਅਰਜਨ ਸਾਹਿਬ ਜੀ ਦੇ ਚਰਨ ਪਾਉਂਦਿਆਂ ਹੋਇਆ ਆਖੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਦਫਾ ਬੁਲੰਦ ਆਵਾਜ਼ ਵਿੱਚ ਫਿਰ ਤੋਂ ਆਖੋ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਾਹਿਬ ਕਹਿਣ ਲੱਗੇ, ਸਾਈਂ ਜੀ, ਜੋ ਤੁਹਾਨੂੰ ਦਿਖਾਈ ਪੈ ਰਿਹਾ ਉਹ ਕੇਵਲ ਸੰਸਾਰ ਹੈ, ਸੰਸਾਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਪਰ ਤੁਹਾਨੂੰ ਰਾਜ ਦੀ ਗੱਲ ਦੱਸਦੇ ਹਾਂ, ਜੋ ਸਾਨੂੰ ਦਿਖਾਈ ਪੈ ਰਿਹਾ ਉਹ ਕੇਵਲ ਨਿਰੰਕਾਰ ਹੈ, ਨਿਰੰਕਾਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਇਹ ਮਹਾਨ ਦ੍ਰਿਸ਼ਟੀ ਹੈ, ਸੰਤ ਹੋ ਤਿਸ ਬਿਨ ਅਵਰ ਨ ਕੋਈ। ਗੁਰੂ ਅਰਜਨ ਦੇਵ ਜੀ ਦੇ ਬੋਲ ਨੇ। ਇਹ ਸੰਤ ਜਦੋਂ ਇਹ ਗੁਰਮੁਖ ਹਿਰਦਾ ਰੱਖਣ ਵਾਲੇ ਧਾਰਮਿਕ ਜਗਤ ਅਧਿਆਤਮਿਕ ਜਗਤ ਦੀ ਕਸ਼ਿਸ਼ ਰੱਖਣ ਵਾਲੇ ਮਹਾਂਪੁਰਖੋ, ਪਰਮਾਤਮਾ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਸੰਤ ਹੋ ਤਿਸ ਬਿਨ ਅਵਰ ਨ ਕੋਈ, ਕਰਨ ਕਾਰਣ ਪ੍ਰਭ ਸੋਈ। ਉਹ ਜਗਤ ਦਾ ਕਾਰਣ ਵੀ ਹੈ ਅਤੇ ਜਗਤ ਵੀ। ਇਹ ਉੱਚਾ ਨਜ਼ਰੀਆ ਤੁਹਾਨੂੰ ਹੋਰ ਕਿਧਰੇ ਦਿਖਾਈ ਨਹੀਂ ਪਵੇਗਾ। ਕੇਵਲ ਮਹਾਨ ਦ੍ਰਿਸ਼ਟੀ, ਮਹਾਨ ਨਜ਼ਰੀਆ, ਪਰਮਾਤਮਾ ਮਈ ਸੰਸਾਰ अगर किधरे देखना नसीब होया है ता ओ श्री गुरु नानक देव महाराज दे घर विच, गुरु अर्जन देव महाराज दे घर विच तुसी गौर नाल देख सकते हो। और मैं अर्ज करा वो महान गाथा भी मेरे ख्याल च आ गई। मैं आप जी दे नज़र करदा हाँ जद साहिब कमाल महिमा दे मालक अमृत दे दाते सतगुरु गुरु गोबिंद सिंह महाराज सारा परिवार सदके करके ते माछीवाड़े दे जंगल विच पहुँचे हुए सन। शरीर उन्हां दा इतना थकावट विच सी, निढाल सी, अगे चलिया नहीं जांदा सी। इसलिए महाराज जमीन ते थोड़ी देर शरीर नूं आराम दिलाण वास्ते लेट गए सन गुरु गोबिंद सिंह जी महाराज। और अपना दृश्य उन्होंने आप लिखिया है। बड़े लोकी महाराज दे बोलां ते शक करदे ने, होर किसे मत विच ए खेड नहीं। कोई साडा हिंदू वीर श्री राम श्री कृष्ण दी किसे गल ते शक नहीं करदा और उसनूं श्री कृष्ण लीला कह देंदा, राम लीला कह देंदा, भई उन्हां दे कौतक ने। मजाल है कोई मुस्लिम वीर अपने पैगंबर हज़रत मुहम्मद साहब दे किसे बोल ते तर्क करदा होवे या शक करदा होवे, वो पूरी अकीदत नाल प्रवान करदे ने, सजदा करदे ने और शीश झुकांदिया होया उस नूं कबूल करदे ने। और कोई ईसाई भी शक नहीं करदा। दुनिया ते होर किसे मत दे लोग शक करदे हुए दिखाई नहीं पैंदे। अगर कोई अपने रहबर दे बोलां ते शक करदा होया दिखाई पैंदा है ते मैं अर्ज करां वो साडे चों ही कुछ लोग ने जो कहंदे ने ए ते सतगुरु दी बाणी नहीं। कौन दसे बाणी ते सतगुरु गुरु गोबिंद सिंह महाराज दी है। हाले तुसी बाहरों भावें दिखाई पैंदे हो, अंदरों तां तुसी अजे गुरु नानक दे बने ही नहीं हो। हाले गुरु कलगी वाले दे तुसी नहीं बन सके। जिस दिन बन जावांगे फिर शक नहीं रहेगा, श्रद्धा पैदा होवेगी, भरोसा पैदा होवेगा। महाराज गुरु गोबिंद सिंह जी दे अपने बोल ने, श्री मुखवाक पातशाही दसवीं, ना साजो ना बाजो ना फौजो ना फर्श, खुदावंद बख्शन दई ऐसो वर्ष। ये गल ठीक है, ना मेरे कोल कोई साजो समान है, घोड़ा तो किधरे रह गया, सतगुरु जी दे पैरां च जोड़ा भी कोई नहीं सी। ना साजो ना बाजो, साजो समान भी कोल नहीं है और सत्ता दी ताकत दी निशानी पछाण बाज भी कोल नहीं। ना साजो ना बाजो ना फौजो ना फर्श। और ओ महाराज दे जान सार सिपा सालार खालसा सैनिक भी कोई नाल नहीं हैगा, इकल्ले ने गुरु गोबिंद सिंह जी महाराज। और अपना इलाका अपना आंगन अपना घर भी नहीं हैगा और जंगल विच ने महाराज कहने ए औरंगजेब मेरी हालत बाहरों तो यही दिखाई पैंदी, बाहरों तो हालात इस तरह के बने हुए ने, ना साजो ना बाजो ना फौजो ना फर्श, पर अंदरों पता है सब करता पुरख की रजा है। इसलिए खुदावंद बख्शन दई ऐसो अर्श, उसकी आनंदमयी याद का मेरे अंदर सुकून बनया होया है, मेरा हिरदा रस नाल भरया होया है, मेरी मुस्कुराहट ते कोई असर नहीं आया। ये महान दृष्टि केवल श्री गुरु गोबिंद सिंह महाराज दे गुरु नानक दे घर च दिखाई पैंदी है। बड़े सोहने दो बोल जोगी अल्लाह यार खां ने आखे ने, एक शायर दी तरह, जिवें एक आम शायर कविता कहंदा है ना, उस तरह एक आम शायर सन जनाब ਡਾਕਟਰ ਇਹਨਾਂ ਨੂੰ ਹਕੀਮ ਵੀ ਕਹਿੰਦੇ ਨੇ, ਅੱਲਾ ਯਾਰ ਖਾਂ, ਪਰ ਗੁਰੂ ਘਰ ਨਾਲ ਪਿਆਰ ਸੀ, ਗੁਰੂ ਘਰ ਨਾਲ ਨੇੜਤਾ ਸੀ। ਮੈਂ ਅਰਜ਼ ਕਰਨਾ ਚਾਹੁੰਦਾ, ਉਹਨਾਂ ਨੇ ਇੱਕ ਆਮ ਸ਼ਾਇਰ ਦਾ ਨਜ਼ਰੀਆ ਭੇਟਾ ਕਰਦੇ ਆਇਆ ਮਹਾਰਾਜ ਦੇ ਚਰਨਾਂ 'ਚ ਬੋਲ ਭੇਟਾ ਕੀਤੇ। ਆਖਦੇ ਨੇ ਕਿ ਮੈਂ ਗੌਰ ਨਾਲ ਵਿਚਾਰ ਕੇ ਦੇਖਿਆ ਹੈ, ਇਨਸਾਫ ਕਰੇ ਜੀ ਮੈਂ, ਜ਼ਮਾਨਾ ਤੋਂ ਯਕੀਨ ਹੈ, ਕਹਿਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਹੋਰ ਬੜੇ ਲੋਕ ਹੋਏ ਆਉਣਗੇ, ਉਹਨਾਂ ਦਾ ਬੜਾ ਸਤਿਕਾਰ ਹੈ, ਪੂਜਨੀਕ ਨੇ, ਆਪਣੇ ਆਪਣੇ ਮਤ ਵਿੱਚ ਮਹਾਨ ਨੇ, ਪਰ ਰੂਹੇ ਜ਼ਮੀਨ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਹੋਰ ਕੋਈ ਦਿਖਾਈ ਹੀ ਨਹੀਂ ਪੈਂਦਾ, ਕੋਈ ਉਹਨਾਂ ਦੇ ਕਦਮਾਂ ਦੇ ਬਰਾਬਰ ਵੀ ਦਿਖਾਈ ਨਹੀਂ ਪੈਂਦਾ। ਸਾਰਾ ਕੁਝ ਉਹਨਾਂ ਨੇ ਸਦਕੇ ਕਰ ਦਿੱਤਾ ਹੈ, ਜੋ ਕਿ ਅੱਲਾ ਯਾਰ ਖਾਨ ਦੇ ਹੀ ਬੋਲ ਨੇ। ਕਟਵਾ ਦੀਏ ਸਿਸ ਸ਼ਾਮ ਨੇ, ਗੀਤਾ ਕੋ ਸੁਣਾ ਕਰ, ਰੂ ਸੌ ਫੂਕ ਦੀ ਗੋਬਿੰਦ ਨੇ, ਔਲਾਦ ਕਟਾ ਕਰ। ਫਿਰ ਇਹ ਵੀ ਕਿਹਾ, ਹਿੰਦ ਮੇਂ ਬਸ ਏਕ ਹੀ ਤੀਰਥ ਹੈ, ਯਾਤਰਾ ਕੇ ਲੀਏ ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ। ਆਪਣਾ ਸਜਦਾ ਉਸਨੇ ਮਹਾਰਾਜ ਦੇ ਚਰਨਾਂ 'ਚ ਭੇਟ ਕੀਤਾ ਹੈ। ਇਸ ਘਰ ਵਿੱਚ ਕੋਈ ਪਰਮਾਤਮਾ ਤੋਂ ਬਿਨਾਂ ਹੋਰ ਹੈ, ਇਹ ਖਿਆਲ ਵੀ ਨਹੀਂ ਕੀਤਾ ਜਾਂਦਾ। ਇਹੀ ਤਾਂ ਕਾਰਨ ਹੈ ਸਤਿਗੁਰੂ ਫਰਮਾਨ ਕਰਦੇ ਨੇ, ਮਨੁੱਖਾਂ ਦੀ ਗੱਲ ਤਾਂ ਕਿਧਰੇ ਰਹਿ ਗਈ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਐਸੇ ਪੁਰਖ ਸਦਾ ਰਹਿੰਦੇ ਨੇ, ਉਹ ਜਾਂਦੇ ਨਹੀਂ ਕਦੀ, ਜਿਨ੍ਹਾਂ ਦਾ ਹਿਰਦਾ ਇਸ ਬੁਲੰਦੀ 'ਤੇ ਪਹੁੰਚ ਜਾਂਦਾ ਹੈ ਨਾ, ਉਹ ਕਦੀ ਜਾਂਦੇ ਨਹੀਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਵੀ ਬੋਲ ਨੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮਨ। ਜਿਨ੍ਹਾਂ ਨੇ ਜਪ ਕੀਤਾ ਹੈ ਪਰਮਾਤਮਾ ਦਾ, ਉਹ ਪਰਮਾਤਮਾ ਦੀ ਤਰ੍ਹਾਂ ਹੀ ਅਮਰ ਹੋ ਜਾਂਦੇ, ਉਹ ਕਦੀ ਜਾਂਦੇ ਨਹੀਂ। ਸਰੀਰ ਦੇ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਜਾਂਦੇ ਹੋਏ ਨਹੀਂ ਦੇਖਿਆ ਜਾ ਸਕਦਾ। ਕੁਦਰਤੀ ਇਹ ਖਿਆਲ ਮੇਰੇ ਸਾਹਮਣੇ ਆ ਗਿਆ, ਅੱਜ ਦੇ ਦਿਨ 18 ਫਰਵਰੀ ਨੂੰ ਮਸਕੀਨ ਜੀ ਸਰੀਰ ਛੱਡ ਗਏ ਸਨ। ਉਹਨਾਂ ਦੀ ਇੱਕ ਰੁਬਾਈ ਮੈਂ ਤੁਹਾਨੂੰ ਸਰਵਣ ਕਰਾਉਣੀ ਚਾਹੁੰਦਾ ਹਾਂ। ਉਹ ਕਹਿੰਦੇ ਨੇ ਕਿ ਮੈਂ ਗੌਰ ਨਾਲ ਦੇਖਿਆ ਹੈ ਕਿ ਟੁੱਟੇ ਹੋਏ ਸਾਜ਼ ਮੈਂ ਆਵਾਜ਼ ਬਾਕੀ ਹੈ, ਭਾਵੇਂ ਸਰੀਰ ਦਾ ਸਾਜ਼ ਤਾਂ ਟੁੱਟ ਗਿਆ ਭਾਈ ਮਨੀ ਸਿੰਘ ਜੀ, ਇਹ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪ੍ਰਮੁੱਖ ਸਨ, ਮੁੱਖ ਗ੍ਰੰਥੀ ਸਨ ਭਾਈ ਮਨੀ ਸਿੰਘ ਜੀ। ਜ਼ਾਲਮਾਂ ਨੇ ਉਹਨਾਂ ਦਾ ਬੰਦ ਕੱਟ ਕੇ ਸਰੀਰ ਦਾ ਸਾਜ਼ ਤਾਂ ਤੋੜ ਕੇ ਰੱਖ ਦਿੱਤਾ, ਟੁਕੜੇ ਟੁਕੜੇ ਕਰਕੇ ਰੱਖ ਦਿੱਤਾ, ਪਰ ਫਿਰ ਵੀ ਉਸ ਟੁੱਟੇ ਹੋਏ ਸਾਜ਼ ਦਾ ਸਰੀਰ ਸਾਜ਼ 'ਤੇ ਟੁੱਟ ਗਿਆ, ਪਰ ਗੁਰੂ ਦੀ ਰਜ਼ਾਮਈ ਸੰਗੀਤ ਦੀ ਆਵਾਜ਼ ਅੱਜ ਵੀ ਸੁਣਾਈ ਪੈਂਦੀ ਹੈ, ਕਿਧਰੇ ਗਏ ਨਹੀਂ ਭਾਈ ਮਨੀ ਸਿੰਘ। ਬਾਬਾ ਦੀਪ ਸਿੰਘ ਜੀ ਦਾ ਜਹਾਨ ਖਾਨ ਨਾਲ ਸਾਂਝਾ ਵਾਰ ਚੱਲ ਗਿਆ, ਸੀਸ 'ਤੇ ਕੱਟ ਗਿਆ, ਸਰੀਰ ਦਾ ਸਾਜ਼ 2 ਟੁਕੜੇ ਹੋ ਗਿਆ, ਪਰ ਮੈਂ ਅਰਜ਼ ਕਰਾਂ ਗੁਰੂ ਦੀ ਸੇਵਾ ਦੀ ਆਵਾਜ਼ ਬੰਦ ਨਹੀਂ ਹੋਈ। ਉਹ ਟੁਕੜੇ ਟੁਕੜੇ ਹੋਇਆ, ਸਰੀਰ ਵੀ ਖੰਡਾ ਚਲਾਉਂਦਾ ਰਿਹਾ ਅਤੇ ਅੱਗੇ ਵੱਧਦਾ ਰਿਹਾ ਸ਼੍ਰੀ ਹਰਿਮੰਦਰ ਸਾਹਿਬ ਵਾਸਤੇ। ਟੁੱਟੇ ਹੋਏ ਸਾਜ਼ ਮੈਂ ਆਵਾਜ਼ ਬਾਕੀ ਹੈ, ਪਰ ਸ਼ਿਕਸਤਾ ਮੈਂ ਅਭੀ ਪਰਵਾਜ਼ ਬਾਕੀ ਹੈ। ਭਾਵੇਂ ਨਾ ਪਿਆਰ ਭਰੇ ਨਗਮੇ ਅਲਾਪਣ ਵਾਲੇ ਪਰਿੰਦਿਆਂ ਦੇ ਪਰ ਤਾਂ ਤੋੜ ਦਿੱਤੇ ਗਏ। ਤੁਸੀਂ ਦੇਖ ਲਓ, ਬਾਬਾ ਸੁਬੇਗ ਸਿੰਘ ਜੀ, ਸਹਿਬਾਜ਼ ਸਿੰਘ ਜੀ ਚਰਖੜੀ 'ਤੇ ਚਾੜ ਕੇ ਉਹਨਾਂ ਦੇ ਸਰੀਰ ਦਾ ਤੁੰਬਾ ਤੁੰਬਾ ਉਡਾ ਦਿੱਤਾ ਗਿਆ। ਟੁੱਟੇ ਹੋਏ ਸਾਜ਼ ਮੈਂ ਆਵਾਜ਼ ਬਾਕੀ ਹੈ, ਭਾਈ ਮਤੀ ਦਾਸ ਜੀ ਨੂੰ ਫੱਟਿਆਂ ਵਿੱਚ ਬੰਨ ਕੇ ਦੋ ਹਿੱਸਿਆਂ ਵਿੱਚ ਚੀਰ ਦਿੱਤਾ ਗਿਆ। ਔਰ ਸਾਡਾ ਇਤਿਹਾਸ ਕਹਿੰਦਾ ਇਸ ਮਹਾਨ ਕਰਾਮਾਤ ਨੂੰ ਬਿਆਨ ਕਰਦਾ ਹੈ ਕਿ ਦੋਨੋਂ ਤਨ 'ਤੇ ਜਪ ਜੀ ਪੜ੍ਹੇ। ਭਾਈ ਮਤੀ ਦਾਸ ਜੀ ਦੇ ਚਿਰੇ ਹੋਏ ਸਰੀਰ ਦੇ ਦੋ ਹਿੱਸੇ ਦੋ ਸਰੀਰ ਹੋ ਗਏ ਸਨ, ਪਰ ਦੋਹਾਂ 'ਚੋਂ ਜਪਜੀ ਸਾਹਿਬ ਦੀ ਇੱਕ ਆਵਾਜ਼ ਆ ਰਹੀ ਸੁਣਾਈ ਪੈ ਰਹੀ ਸੀ। ਉਹਨਾਂ ਦੇ ਰੋਮ ਰੋਮ 'ਚੋਂ ਜਪਜੀ ਸਾਹਿਬ ਸੁਣਾਈ ਪੈ ਰਿਹਾ ਸੀ। ਟੁੱਟੇ ਹੋਏ ਸਾਜ਼ ਮੈਂ ਆਵਾਜ਼ ਬਾਕੀ ਹੈ, ਪਰ ਸ਼ਿਕਸਤਾ ਮੈਂ ਅਭੀ ਪਰਵਾਜ਼ ਬਾਕੀ ਹੈ, ਬੁੱਝ ਚੁੱਕੀ ਹੈ ਕਬ ਸੇ ਸ਼ਮਾ ਹੈ ਮਸਕੀਨ, ਮਗਰ ਫਿਰ ਵੀ ਜਲਨੇ ਕਾ ਅੰਦਾਜ਼ ਬਾਕੀ ਹੈ। ਫਿਰ ਵੀ ਉਹ ਰੋਸ਼ਨੀ ਇਹਨਾਂ ਮਹਾਨ ਸ਼ਹੀਦਾਂ ਦੇ, ਇਹਨਾਂ ਮਹਾਨ ਪੁਰਖਾਂ ਦੇ, ਜਿਨ੍ਹਾਂ ਦੀ ਨਜ਼ਰ ਵਿੱਚ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਭਾਈ ਸੁਵੇਗ ਸਿੰਘ ਸ਼ਾਬਾਜ਼ ਸਿੰਘ ਚਰਖੜੀ ਨੂੰ ਵੀ ਸਜਦਾ ਕਰਦੇ ਪਏ ਸੀ, ਔਰ ਉਹਨਾਂ ਦੇ ਬੋਲ ਨੇ ਇਤਿਹਾਸ ਵਿੱਚ, ਉਹ ਕਹਿੰਦੇ ਪਏ ਸਨ ਧਨ ਘੜੀ ਧਨ ਚਰਖੜੀ। ਇਹ ਘੜੀ ਵੀ ਭਾਗਾਂ ਵਾਲੀ ਹੈ, ਧਨਤਾ ਯੋਗ ਹੈ। ਇਹ ਚਰਖੜੀ ਵੀ ਭਾਗਾਂ ਵਾਲੀ ਹੈ, ਧਨਤਾ ਯੋਗ ਹੈ। ਇਹ ਕੌਣ ਕਹਿ ਸਕਦਾ ਜਿਸ ਦੇ ਸੁਰਤ ਵਿੱਚ ਖਿੰਡਾ ਨਹੀਂ ਆਇਆ, ਜਿਸ ਨੇ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਦੇਖਿਆ ਹੀ ਨਹੀਂ, ਕਿਸੇ ਦਾ ਅਨੁਭਵ ਹੀ ਨਹੀਂ ਕੀਤਾ। ਤਨ ਘੜੀ ਤਨ ਚਰਖੜੀ ਤਨ ਨਿਆਉ ਤੁਮਾਰਾ, ਧਰਮ ਹੇਤ ਹਮ ਚੜੇ ਚਰਖੜੀ ਤਨ ਵਜੂਦ ਹਮਾਰਾ। ਇਹ ਕੌਣ ਕਹਿ ਸਕਦਾ ਜਿਸ ਦੇ ਮਨ 'ਚ ਇਹ ਗਹਿਰਾਈ ਵਿੱਚ ਸਮਾ ਗਿਆ, ਰੋਮ ਰੋਮ 'ਚੋਂ ਜਿਸ ਦੇ ਇਹ ਜਗਦੀ ਹੋਈ ਪ੍ਰਜਵਲਿਤ ਜੋਤੀ ਦਿਖਾਈ ਪੈਂਦੀ ਹੈ ਕਿ ਸੰਤੋ ਤਿਸ ਬਿਨ ਅਵਰ ਨ ਕੋਈ। ਪਰਮਾਤਮਾ ਤੋਂ ਬਿਨਾਂ, ਕਰਤਾ ਪੁਰਖ ਤੋਂ ਬਿਨਾਂ ਹੋਰ ਕੋਈ ਦਿਖਾਈ ਹੀ ਨਹੀਂ ਪੈਂਦਾ। ਸੰਤੋ ਤਿਸ ਬਿਨ ਅਵਰ ਨ ਕੋਈ, ਕਰਨ ਕਾਰਣ ਪ੍ਰਭ ਸੋਈ। ਉਹ ਮਹਿਮਾ ਵਾਲਾ ਪਰਮਾਤਮਾ ਜਗਤ ਦਾ ਕਾਰਣ ਵੀ ਆਪ ਹੈ, ਉਸ ਤੋਂ ਹੀ ਜਗਤ ਬਣਿਆ ਹੈ, ਅਤੇ ਫਿਰ ਜਗਤ ਵੀ ਆਪ ਹੈ ਕਰਤਾ ਪੁਰਖ। ਨਾ ਇਸ ਜਗਤ ਦਾ ਕਾਰਣ ਕੋਈ ਹੋਰ ਹੈ ਅਤੇ ਨਾ ਇਹ ਜਗਤ ਕੋਈ ਹੋਰ ਹੈ। ਆਓ ਪ੍ਰੇਮ ਸਹਿਤ ਇਹਨਾਂ ਬਰਕਤਮਈ ਪੰਕਤੀਆਂ ਦਾ ਲੜੀਵਾਰ ਪਾਠ ਅਤੇ ਅਖਰੀ ਅਰਥ ਸਰਵਣ ਕਰੀਏ। ਪਰ ਪੇਸ਼ਤਰ ਇੱਕ ਦਫ਼ਾ ਸਾਰੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਵਨ ਪਵਿੱਤਰ ਨਾਮ ਰਸਨਾ ਤੋਂ ਉਚਾਰਨ ਕਰਦਿਆਂ ਆਪਣੇ ਹਿਰਦੇ 'ਚ ਉਹਨਾਂ ਦੇ ਚਰਨ ਪਵਾਈਏ। ਆਖੀਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਆਖੋ ਜੀ। ਹਾਂਜੀ,
ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਇਹ ਬੋਲ ਗੁਰੂ ਨਾਨਕ ਦਾ ਪੰਜਵਾਂ ਜਾਮਾ, ਜਿਸ ਪੰਜਵੇਂ ਜਾਮੇ 'ਚ ਜੋਤ ਟਿਕੀ ਹੈ, ਜਿਨ੍ਹਾਂ ਨੂੰ ਭੱਟ ਜਨਾਂ ਨੇ ਬਿਆਨ ਕਰਦੇ ਹੋਏ, ਸਜਦਾ ਕਰਦੇ ਹੋਏ ਕਿਹਾ, ਤਰਨ ਗਗਨ ਨਵ ਖੰਡਮ ਹੈ ਜੋਤ ਸਵਰੂਪੀ ਰਹਿਓ ਭਰ, ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਤੱਖ ਪਰਮਾਤਮ ਜੋਤੀ ਨੇ, ਉਹ ਗੁਰੂ ਨਾਨਕ ਦਾ ਪੰਜਵਾਂ ਜਾਮਾ ਸੋਰਠ ਰਾਗ ਵਿੱਚ ਇਹ ਬੋਲ ਕਹਿੰਦੇ ਹਨ। ਔਰ 626 ਨੰਬਰ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 'ਤੇ ਇਹ ਬੋਲ ਸੁਭਾਏਮਾਨ ਹਨ ਜੀ।
ਗੁਰ ਆਪਣੇ ਬਲਿਹਾਰੀ,
ਸਾਹਿਬ ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਂਦਾ, ਵਾਰ ਨੇ ਬਲਿਹਾਰ ਨੇ ਲੱਖ ਵਰਿਆ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਬੋਲ, ਬਲਿਹਾਰੀ ਗੁਰ ਆਪਣੇ ਦਿਉ ਹਾੜੀ ਸਦਵਾਰ, ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਬਾਰ। ਮੈਂ ਦਿਹਾੜੀ ਵਿੱਚ ਸੈਕੜੇ ਵਾਰ ਆਪਣੇ ਗੁਰੂ ਤੋਂ ਸਦਕੇ ਜਾਂਦਾ, ਆਪਣੇ ਗੁਰੂ ਤੋਂ ਕੁਰਬਾਨ ਜਾਂਦਾ। ਗੁਰੂ ਤੋਂ ਤਾਂ ਸਦਕੇ ਜਾਣਾ ਹੀ ਹੈ, ਸਾਹਿਬ ਕਹਿੰਦੇ ਮੈਂ ਉਸ ਸਮੇਂ ਤੋਂ ਵੀ ਸਦਕੇ ਜਾਂਦਾ ਜਿਹੜੇ ਸਮੇਂ ਤੇਰਾ ਦੀਦਾਰ ਹੋਇਆ। ਧੰਨ ਸੋ ਵੇਲਾ जे दर्शन करना कुर्बान जाई उस वेला सुहावी जित तुमरे द्वारे आया। वो समा भी महान है उस समय तो भी सदके जांदा हाँ हे गुरु जदों तेरे नाल मिलना होया। वो कड़ी भागा वाली है ते गुरु ते क्यों ना सदके जाइए किस लई सदके जांदे हन।
जिन पूरन पैज सवारी
जिस गुरु ने अपना नाम दे के अपने नाम नाल जोड़ के मेरी हर तरह नाल इज्जत रख ली मेरा सन्मान रख लिया ऐते संसार ते भी मेरी पिठ नहीं लगन दिती ते जमन भी मेरे लागे नहीं आवन दिता। अगे भी बेपती होंदी है कईयां दा इत्थे ते बड़ा माण है धन करके सत्ता करके सिंघासन करके पर अगे ते जम लै जांदे। साहिब जी दे बचन ने आपी ने भोग भोग कै होए पसमड़ पौर सिधाया वड्डा होआ दुनीदार गल संगल कत चलाया। फिर संगल तां उन्हां दे गल च पैंदे ने ना जिन्हां दा सन्मान कोई ना हो जिहड़े दोषी होवन गुनाहगार होवन। महाराज कहिंदे इत्थे तां गुरु ने निवाज के पत रख ली उत्थे भी गुरु ने पत रखी इत्थे उत्थे रखवाला प्रभ सतगुर दीन दयाला। इसलिए मैं अपने गुरु तो सदके जांदा हाँ जिस गुरु ने मेरी पैज रख। ये जिन शब्द जड़ा है ना सियारी नाल आया सियारी अंते शब्द आया है ये दो अर्थां विच मेरे समझ विच आया है। ये एक तो होंदा जिसने ये जिन शब्द भी आया नाणे नाल ते जिसदा अर्थ होंदा जित जाना। मनुख जित के संसार तो गया जिण के गया और किधरे किधरे ये जिन शब्द ना वाचक अर्थां विच भी आया जिन्हों असी कहने वे नहीं ये ना कर ना वाचक अर्थां विच। ये बचन मैं आप जी दे सामने गुरु ग्रंथ साहब महाराज दे रखदा कबीर जी दे बोल ने रहो रहो री बहुरिया घूंघट जिन कट है ए घूंघट ना कट। अपने पति परमात्मा वालों क्यों मुखड़ा मोड़ के बैठी है रहो रहो री बहुरिया घूंघट जिन कट है अंत की बार लहेगी ना अड है। जे तू सदा परमात्मा वालों कोंडी कड के रखिया भाव नाता ना जोड़िया अपना आपा समर्पित ना किया ते अखीर वेले कौडी का भी मुल तेरा नहीं बनता शायद कौडी ही तेरी झोली च पवे कौडी भी नहीं मिलनी अंत की बार लहेगी ना अट है। फिर ये भी बोल बड़े सोहने आखे गुरु तेग बहादुर साहब जी ने धन दारा संपद सगल जिन अपनी कर मान अपनी करके ना मन ये तेरा नहीं हैगा। ये जिन शब्द सियारी अंत है इसका अर्थ जिसने भी बनता है ते ना वाचक भी बनता है। पर इत्थे महाराज ने ये महान बचन जो वरत्या गुरु अर्जन देव साहब जी ने फुरमान करते हुए कहंदे ने मैं उस गुरु तो सदके हाँ जिस गुरु ने मेरी पैज मेरा सन्मान इज्जत चंगी तरह रखिया है जी।
मन चिंदिया फल पाया
उन्हें मनुखा ने मन दिया ख्वाहिशा प्राप्त कर ली मन चिंदे फल उन्होंने प्राप्त हो गए किन्हां नूं
प्रभ अपना सदा त्याया
जिन्हां ने अपने चित विच अपने हिरदे च हमेशा परमात्मा नूं याद रखिया अपने ध्यान विच रखिया।
संतो तिस बिन अवर न कोई
हे संत जनो उस करता पुरख तो बिना होर कोई भी नहीं हैगा।
करण कारण प्रभ सोई
ओ करता पुरख महिमा दा मालक जगत दा मूल है
रहाओ प्रभ अपने वर दीने।
पर समझ लो कि जिन्हां दा हिरदा नाम नाल जुड़ गया उन्हां नूं परमात्मा ने आसीस दित्ती मेरे अपने साहिब ने ये आसीसां ਰਹਿਮਤਾਂ ਬਖਸ਼ਿਸ਼ਾਂ ਮੇਰੀ ਝੋਲੀ ਚ ਪਾਈਆਂ ਹਨ।
ਸਗਲ ਜੀਵ ਸਕੀਨੇ,
ਸਾਰਾ ਸੰਸਾਰ ਇਸ ਦੇ ਜੀਵ ਜੰਤ ਉਸਨੇ ਆਪਣੇ ਵਸ ਵਿੱਚ ਕੀਤੇ ਹੋਏ, ਉਸ ਤੋਂ ਬਾਹਰ ਕੋਈ ਨਹੀਂ ਹੈ। ਅਤੇ ਵਸ ਦਾ ਅਰਥ ਇਹ ਵੀ ਬਣਦਾ ਹੈ ਕਿ ਸਾਰਿਆਂ ਨੂੰ ਆਪਣੇ ਵਿੱਚ ਵਸਾ ਕੇ ਰੱਖਿਆ ਹੋਇਆ ਅਤੇ ਸਾਰਿਆਂ ਵਿੱਚ ਵਸਦਾ ਹੈ। ਮਜ਼ਾਲ ਹੈ ਕਿਸੇ ਨੂੰ ਪਿਆਸ ਲੱਗੀ ਹੋਵੇ ਅਤੇ ਪਾਣੀ ਨਾ ਪਹੁੰਚਾਉਂਦਾ ਹੋਵੇ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ, ਪ੍ਰਤ ਪਾਲੈ ਅਪਿਆਉ ਦੇ ਕਸ ਊਨ ਨ ਹੋਈ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ, ਸਾਰਿਆਂ ਜੀਵਾਂ ਨੂੰ ਆਪਣੀ ਰਜ਼ਾ 'ਚ ਰੱਖਿਆ ਹੋਇਆ, ਸਾਰਿਆਂ ਵਿੱਚ ਵਸਿਆ ਹੋਇਆ ਹੈ ਅਤੇ ਸਭ ਨੂੰ ਆਪਣੀ ਗੋਦ 'ਚ ਵਸਾਇਆ ਹੋਇਆ ਹੈ।
ਜਨ ਨਾਨਕ ਨਾਮ ਧਿਆਇਆ,
ਮਹਾਰਾਜ ਕਹਿੰਦੇ ਜਿਨ੍ਹਾਂ ਵੀ ਸੇਵਕਾਂ ਨੇ ਕਰਤਾ ਪੁਰਖ ਦਾ ਨਾਮ ਜਪਿਆ ਹੈ
ਤਾਂ ਸਗਲੇ ਦੁੱਖ ਮਿਟਾਇਆ।
ਉਹਨਾਂ ਦੇ ਨਾਮ ਜਪਣ ਦੀ ਬਰਕਤ ਇਹ ਬਣੀ, ਕਰਤਾ ਪੁਰਖ ਦੀ ਮਹਿਰਾਮਤ ਦਾ ਸਦਕਾ ਹਮੇਸ਼ਾ ਦਾ ਸਾਰਾ ਜੰਮਣ ਮਰਨ ਦਾ, ਗੁਰਬਤ ਦਾ, ਰੋਗ ਸੋਗ ਦਾ, ਹਰ ਇੱਕ ਦੁੱਖ ਉਹਨਾਂ ਦੇ ਜੀਵਨ ਦਾ ਮਿਟ ਗਿਆ। ਪ੍ਰਭੂ ਆਪ ਸਾਰੀ ਵਿੱਧ ਐਸੀ ਬਣਾ ਦਿੰਦਾ ਕਿ ਸਾਰੇ ਦੁੱਖ ਮੁੱਕ ਜਾਂਦੇ ਨੇ ਅਤੇ ਅਵਸਥਾ ਜਿਹੀ ਬਣ ਜਾਂਦੀ ਹੈ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਅਤੇ ਇਸ ਅਵਸਥਾ ਤੱਕ ਮਨ ਰਸੀਦ ਹੁੰਦਾ ਹੈ। ਸੰਤ ਹੋ ਤਿਸ ਬਿਨ ਅਵਰ ਨਾ ਕੋਈ, ਕਰਤਾ ਪੁਰਖ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਪੈਂਦਾ। ਗੁਰੂ ਪਾਤਸ਼ਾਹ ਮਹਿਰਾਮਤ ਕਰ ਦੇਵਣ, ਮਹਾਰਾਜ ਨੇ ਆਪ ਮਿਹਰ ਕਰਕੇ ਆਪਣੀ ਸੇਵਾ 'ਚ ਹਾਜ਼ਰੀ ਭਰਵਾ ਲਈ ਹੈ। ਵਰਨਾ ਕੱਲ੍ਹ ਐਸੇ ਹਾਲਾਤ ਬਣ ਗਏ ਸਨ ਜਦ ਦਾਸ ਚੱਲਿਆ ਅਤੇ ਪਹਿਲੀ ਫਲਾਈਟ ਵੀ ਲੇਟ ਅਤੇ ਦੂਜੀ ਫਲਾਈਟ ਵੀ ਲੇਟ, ਪਰ ਫਿਰ ਗੁਰੂ ਨੇ ਐਸੀ ਖੇਡ ਬਣਾਈ ਕਿ ਸ਼ਾਮਾਂ ਤੱਕ ਦੇਰ ਰਾਤ ਤੱਕ ਆਪਣੇ ਚਰਨਾਂ ਵਿੱਚ ਬੁਲਾ ਲਿਆ ਔਰ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਕੱਲ੍ਹ ਦੀ ਹਾਜ਼ਰੀ ਹੋਰ ਦਾਸ ਨੇ ਆਪ ਜੀ ਦੇ ਚਰਨ ਕਮਲਾਂ 'ਚ ਭਰਨੀ ਹੈ, ਫਿਰ ਆਪ ਤੋਂ ਖੁਸ਼ੀਆਂ ਲੈਣੀਆਂ ਨੇ। ਬਾਰੰਬਾਰ ਸਾਰੇ ਪ੍ਰਬੰਧਕਾਂ ਦਾ, ਸਿੰਘ ਸਾਹਿਬਾਨ ਜੀ ਦਾ, ਸਮੂਹ ਸੰਗਤਾਂ ਦਾ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜਿਨ੍ਹਾਂ ਨੇ ਆਪ ਬਿੱਤ ਬਣਾਈ, ਮਿਹਰ ਭਰਿਆ ਹੱਥ ਸਾਹਿਬ ਜੀ ਨੇ ਸਿਰ 'ਤੇ ਰੱਖਿਆ। ਸਾਰਿਆਂ ਦੇ ਸਿਰ 'ਤੇ ਗੁਰੂ ਬਾਬਾ ਮਿਹਰ ਭਰਿਆ ਹੱਥ ਰੱਖੇ, ਤੌਫੀਕ ਪ੍ਰਦਾਨ ਕਰੇ, ਸਾਨੂੰ ਇਹ ਦ੍ਰਿਸ਼ਟੀ ਮਿਲ ਜਾਵੇ। ਸੰਤ ਹੋ ਤਿਸ ਬਿਨ ਅਵਰ ਨਾ ਕੋਈ, ਕਰਨ ਕਾਰਨ ਪ੍ਰਭ ਸੋਈ। ਆਓ ਰਲ ਕੇ ਸਾਰੇ ਇਸ ਪਾਵਨ ਬਚਨ ਦੀਆਂ ਆਖਰੀ ਪੰਕਤੀਆਂ ਪੜ੍ਹੀਏ ਅਤੇ ਫਿਰ ਅਰਦਾਸ ਸ਼ਾਮਲ ਹੋਈਏ।
ਹਾਂਜੀ, ਜਨ ਨਾਨਕ
ਨਾਮ ਧਿਆਇਆ
ਤਾ
ਸਗਲ ਦੁੱਖ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।